ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਸਾਨੂੰ ਸੰਤ ਪਰਮੇਸ਼ਰ ਮਿਲਾ ਦਿੱਤਾ ਅਤੇ ਉਸਦੀ ਕਿਰਪਾ ਦੇ ਨਾਲ ਸਾਨੂੰ ਰੱਬ ਦੇ ਦੀਦਾਰ ਹੋਏ ਨੇ ਅਤੇ ਹੁਣ ਅਸੀਂ ਹਮੇਸ਼ਾ ਲਈ ਗੁਰੂ ਦੀ ਸੇਵਾ ਕਰਦੇ ਹਾਂ, ਕਦੇ ਵੀ ਗੁਰੂ ਦੀ ਸੇਵਾ ਤੋਂ ਵਿਛੜਨ ਲਈ ਦਿਲ ਨਹੀਂ ਚਾਹੁੰਦਾ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ ਇਹ ਸ਼ਬਦ ਉਚਾਰਨ ਕੀਤਾ ਅਤੇ ਸ਼ੰਕਾ ਪੰਕਾ ਕਰਨੀ ਬੇਅਰਥ ਹੈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਪਹਿਲੇ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਲਿਖੀ ਅਤੇ ਉੱਥੇ ਆਪਣੀ ਬਾਣੀ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ। ਇਸ ਲਈ ਬਾਣੀ ਦੇ ਕਰਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਸਨ ਅਤੇ ਫਿਰ ਉਹਨਾਂ ਨੇ ਜਦੋਂ ਬਾਕੀ ਸਤਿਗੁਰੂ ਦੀ ਬਾਣੀ ਲਿਖੀ ਅਤੇ ਉਸ ਵੇਲੇ ਇਸ ਸ਼ਬਦ ਨੂੰ ਵੀ ਉਸ ਬਾਣੀ ਦੇ ਵਿੱਚ ਗੁਰੂ ਬਾਣੀ ਵਿੱਚ ਸ਼ਾਮਿਲ ਕੀਤਾ ਹੈ। ਇਸ ਲਈ ਪਹਿਲਾਂ ਇਸ ਨੂੰ ਗੁਰਬਾਣੀ ਦੇ ਵਿੱਚ ਨਹੀਂ ਸੀ ਸ਼ਾਮਿਲ ਕੀਤਾ ਗਿਆ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਅਤੇ ਗੁਰੂ ਅਰਜਨ ਦੇਵ ਮਹਾਰਾਜ ਆਪ ਗੁਰਤਾ ਗੱਦੀ 'ਤੇ ਸਸ਼ੋਭਿਤ ਹੋਏ ਅਤੇ ਉਸ ਵੇਲੇ ਤਾਂ ਉਹਨਾਂ ਨੂੰ ਅਧਿਕਾਰ ਹੈ ਸੀ ਨਾ ਬਾਣੀ ਚੜ੍ਹਾਉਣ ਦਾ ਅਤੇ ਬਾਣੀ ਰਚਨ ਦਾ। ਇਸ ਲਈ ਇਹ ਸ਼ਬਦ ਦੂਸਰੀ ਹੋਰ ਬਾਣੀ ਦੇ ਨਾਲ ਉਸ ਵੇਲੇ ਹੀ ਗੁਰਬਾਣੀ ਵਿੱਚ ਚੜ੍ਹਾਇਆ ਗਿਆ ਹੈ। ਅਤੇ ਦੂਸਰੀ ਗੱਲ ਇਹ ਵੀ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਤਾਂ ਸਤਿਗੁਰੂ ਸਾਹਿਬਾਨ ਤੋਂ ਇਲਾਵਾ ਹੋਰ ਭਗਤਾਂ ਮਹਾਂਪੁਰਖਾਂ ਦੀ ਬਾਣੀ ਵੀ ਚੜ੍ਹਾਈ। ਇਹ ਤਾਂ ਗੁਰੂ ਦੀ ਮੌਜ ਹੈ ਨਾ, ਹੁਣ ਉਹ ਕਿਹੜਾ ਗੁਰੂ ਸਨ, ਭਗਤੀ ਸਨ। ਜੇ ਭਗਤਾਂ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਚੜ੍ਹਾ ਸਕਦੇ ਨੇ ਅਤੇ ਜਗਿਆਸਾ ਅਵਸਥਾ ਵਿੱਚ ਉਚਾਰਨ ਕੀਤੀ ਹੋਈ ਬਾਣੀ ਵੀ ਸਤਿਗੁਰੂ ਚੜ੍ਹਾ ਸਕਦੇ ਸਨ। ਇਸ ਲਈ ਇਹੋ ਜਿਹੀ ਸ਼ੰਕਾ ਪੰਕਾ ਕਰਨੀ ਬੇਅਰਥ ਹੈ। ਲਓ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਰਹਾਉ ਰਾਗ ਮਾਝ ਮਹੱਲਾ ਪੰਜਵਾਂ, ਸਾਰੁਤ ਸੁਹਾਵੀ ਜਿਤ ਤੁਧ ਸੰਭਾਲੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਸਾਰੁਤ ਸੁਹਾਵੀ, ਅਸਲੀ ਉਹ ਸੁਹਾਵਣੀ ਰੁੱਤ ਹੈ। ਕੋਈ ਕਹਿੰਦਾ ਪਾਵਸ ਰੁੱਤ ਚੰਗੀ ਹੁੰਦੀ ਹੈ, ਕੋਈ ਕਹਿੰਦਾ ਬਸੰਤ ਰੁੱਤ ਚੰਗੀ ਹੁੰਦੀ ਹੈ, ਕੋਈ ਕਹਿੰਦਾ ਗਰਮੀ ਚੰਗੀ ਹੁੰਦੀ, ਕੋਈ ਕਹਿੰਦਾ ਠੰਡ ਚੰਗੀ ਹੁੰਦੀ, ਪਰ ਹਜ਼ੂਰ ਕਹਿੰਦੇ ਅਸਲੀ ਉਹ ਸੁਹਾਵਣੀ ਰੁੱਤ ਹੈ ਜਿੱਤ ਤੁਧ ਸੰਭਾਲੀ। ਹੇ ਵਾਹਿਗੁਰੂ, ਜਿਸ ਸਮੇਂ ਤੈਨੂੰ ਯਾਦ ਕੀਤਾ ਜਾਂਦਾ ਹੈ ਉਹ ਰੁੱਤ ਸੁਹਾਵਣੀ ਬਣ ਜਾਂਦੀ ਹੈ।
ਸੋ ਕੰਮ ਸੁਹੇਲਾ ਜੋ ਤੇਰੀ ਕਾਲੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਕੰਮ ਵੀ ਸੁਹੇਲਾ ਸੁਖਦਾਈ ਹੈ ਜੋ ਤੇਰੀ ਕਾਲੀ ਸੇਵਾ ਟਹਿਲ ਦੇ ਨਾਲ ਸੰਬੰਧਿਤ ਹੋਵੇ, ਭਾਵ ਜਿਹੜੀ ਗੁਰੂ ਸੇਵਾ ਦਾ ਕਾਰਜ ਹੈ ਉਹੀ ਸਭ ਤੋਂ ਸੁਖ ਦੇਣ ਵਾਲਾ ਹੁੰਦਾ ਹੈ।
ਰਿਦਾ ਸੁਹੇਲਾ ਜਿਤ ਹਿਰਦੈ ਤੂੰ ਉੱਠਾ, ਸਭਨਾ ਕੇ ਦਾਤਾਰਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਹਿਰਦਾ ਵੀ ਸੁਹੇਲਾ ਸੁਖ ਵਾਲਾ ਹੈ ਜਿਸ ਹਿਰਦੇ ਵਿੱਚ ਤੂੰ ਆਪ ਆ ਕੇ ਵਸ ਗਿਆ ਹੈ, ਸਭਨਾ ਕੇ ਦਾਤਾਰਾ ਜੀਓ। ਹੇ ਵਾਹਿਗੁਰੂ ਜੀਓ, ਤੁਸੀਂ ਸਾਰਿਆਂ ਨੂੰ ਹੀ ਦਾਤਾਂ ਬਖਸ਼ਣ ਵਾਲੇ ਦਾਤਾ ਹੋ, ਇਸ ਲਈ ਜਿਹੜੇ ਹਿਰਦੇ ਵਿੱਚ ਤੁਸੀਂ ਵਸ ਗਏ ਹੋ ਤੇ ਉਹ ਹਿਰਦਾ ਵੀ ਸੁਹੇਲਾ ਸੁਖ ਵਾਲਾ ਬਣ ਜਾਂਦਾ ਹੈ।
ਸਾਂਝਾ ਸਾਹਿਬ ਬਾਪ ਹਮਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਤੁਸੀਂ ਸਾਰਿਆਂ ਦੇ ਸਾਂਝੇ ਸਾਹਿਬ ਮਾਲਕ ਹੋ, ਪਾਤਸ਼ਾਹ ਹੋ ਤੇ ਸਾਡੇ ਸਾਰਿਆਂ ਦੇ ਸਾਂਝੇ ਬਾਪ ਪਿਤਾ ਵੀ ਹੋ।
ਨੌ ਨਿਧ ਤੇਰੇ ਅਖੁੱਟ ਭੰਡਾਰਾ।
ਹੇ ਵਾਹਿਗੁਰੂ ਜੀ, ਨੌ ਨਿਧੀਆਂ ਦੇ ਤੇ 18 ਸਿੱਧੀਆਂ ਦੇ ਤੇਰੇ ਅਖੁੱਟ ਭੰਡਾਰ ਖਜ਼ਾਨੇ ਭਰੇ ਹੋਏ ਨੇ, ਅਥਵਾ ਨੌਨਿਧੀ ਤੋਂ ਮੁਰਾਦ ਹੈ ਨਵਦਾ ਭਗਤੀ, ਅਥਵਾ ਨੌਨਿਧ ਤੋਂ ਮੁਰਾਦ ਨਾਮ ਦੀ ਵੀ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਨੌਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਹੈ। ਹਜ਼ੂਰ ਇੱਥੇ ਕਹਿੰਦੇ ਨੇ ਨੌਨਿਧ ਤੇਰੇ ਅਖੁੱਟ ਭੰਡਾਰਾ। ਹੈ ਵਾਹਿਗੁਰੂ ਜੀ, ਨਵਦਾ ਭਗਤੀ ਦੇ ਤੇ ਨਾਮ ਦੀ ਨੌਨਿਧੀ ਦੇ ਤੇਰੇ ਪਾਸ ਬੇਅੰਤ ਭੰਡਾਰ ਭਰੇ ਹੋਏ ਹਨ।
ਜਿਸ ਤੂੰ ਦੇਹ ਸੋਤ੍ਰਪਤ ਅਘਾਵੈ, ਸੋਈ ਭਗਤ ਤੁਮਾਰਾ ਜੀਓ।
ਹੇ ਵਾਹਿਗੁਰੂ ਜੀਓ, ਜਿਸਨੂੰ ਤੁਸੀਂ ਆਪੇ ਬਖਸ਼ਿਸ਼ ਕਰਦੇ ਹੋ ਇਹ ਨੌਨਿਧੀਆਂ ਦੇ ਖਜ਼ਾਨਿਆਂ ਦੇ ਵਿੱਚੋਂ, ਨਵਦਾ ਭਗਤੀ ਦੇ ਖਜ਼ਾਨਿਆਂ ਦੇ ਵਿੱਚੋਂ ਜਿਸਨੂੰ ਤੁਸੀਂ ਕੋਈ ਵੀ ਦਾਤ ਬਖਸ਼ਿਸ਼ ਕਰਦੇ ਹੋ ਉਹ ਉਸ ਨੂੰ ਲੈ ਕੇ ਐਨ ਮਨ ਕਰਕੇ ਵੀ ਤ੍ਰਿਪਤ ਹੋ ਜਾਂਦਾ ਤੇ ਤਨ ਕਰਕੇ ਵੀ ਰੱਜ ਜਾਂਦਾ ਤੇ ਸੋਈ ਭਗਤ ਤੁਮਾਰਾ ਜੀਓ, ਜਿਸਨੂੰ ਭਗਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਪ੍ਰਭੂ ਜੀਓ, ਉਹੀ ਤੁਹਾਡਾ ਭਗਤ ਬਣਦਾ ਹੈ।
ਸਭ ਕੋ ਤੇਰੀ ਬੈਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਭ ਕੋ ਦਰਤ ਹੈ ਸਭ ਕੋਈ, ਹਰ ਜੀਵ ਜੰਤ ਤੇਰੀ ਹੀ ਆਸ ਲੈ ਕੇ ਬੈਠਾ ਹੈ।
ਘਟ ਘਟ ਅੰਤਰ ਤੂੰ ਹੈ ਬੁੱਠਾ।
ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ, ਸਭ ਘਟਾਂ ਘਟਾਂ ਦੇ ਅੰਦਰ, ਹਰ ਜੀਵ ਦੇ ਅੰਦਰ ਤੇ ਹਰ ਸਰੀਰ ਦੇ ਅੰਦਰ ਮਹਾਰਾਜ ਤੁਸੀਂ ਆਪ ਵਸ ਰਹੇ ਹੋ।
ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਰੇ ਹੀ ਆਪ ਜੀ ਨੂੰ ਸਾਂਝੀ ਵਾਲ ਸਦਾਉਂਦੇ ਨੇ, ਭਾਵ ਹਰ ਜੀਵ ਜਾਂਦੀ ਤੁਹਾਡੇ ਨਾਲ ਸਾਂਝ ਹੈ। ਤੂੰ ਕਿਸੇ ਨਾ ਦਿਸਿਆ ਹੈ ਬਾਹਰਾ ਜੀਓ, ਮਹਾਰਾਜ ਤੁਸੀਂ ਕਿਸੇ ਨੂੰ ਵੀ ਬਾਹਰ ਨਹੀਂ ਦਿਸਦੇ। ਇਹਦਾ ਮਤਲਬ ਕੋਈ ਵੀ ਤੁਹਾਨੂੰ ਇਹ ਨਹੀਂ ਸਮਝਦਾ ਵੀ ਪਰਮੇਸ਼ਰ ਮੇਰੇ ਲਈ ਓਪਰਾ ਹੈ, ਜਾਂ ਮੈਂ ਪਰਮੇਸ਼ਰ ਨੂੰ ਜਾਣਦਾ ਨਹੀਂ, ਜਾਂ ਮੇਰਾ ਉਸਦੇ ਨਾਲ ਪਿਆਰ ਨਹੀਂ। ਇਸ ਤਰ੍ਹਾਂ ਕੋਈ ਵੀ ਇਹ ਗੱਲ ਨਹੀਂ ਕਹਿ ਸਕਦਾ।
ਤੂੰ ਆਪੇ ਗੁਰਮੁਖ ਮੁਕਤ ਕਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਜਿਹੜੇ ਗੁਰਮੁਖ ਨੇ, ਗੁਰੂ ਦੇ ਸਨਮੁਖ ਹੋ ਗਏ, ਗੁਰੂ ਨੂੰ ਸਮਰਪਿਤ ਹੋ ਗਏ, ਉਹਨਾਂ ਗੁਰਮੁਖਾਂ ਨੂੰ ਮੁਕਤ ਕਰਵਾ ਦਿੰਦੇ ਹੋ।
ਤੂੰ ਆਪੇ ਮਨਮੁਖ ਜਨਮ ਪਵਾਏ।
ਹੇ ਵਾਹਿਗੁਰੂ ਜੀ, ਜਿਹੜੇ ਮਨਮੁਖ ਨੇ, ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ, ਉਹ ਮਨਮੁਖ ਨੇ। ਜਿਹੜੇ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਵਾਲੇ ਉਹ ਗੁਰਮੁਖ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਤੂੰ ਆਪੇ ਮਨਮੁਖ ਜਨਮ ਪਵਾਏ ਹੈ, ਤੂੰ ਆਪ ਹੀ ਮਨਮੁਖਾਂ ਨੂੰ ਹੋਰ ਜਨਮਾਂ ਦੇ ਵਿੱਚ ਭਰਮਾਉਣਾ, ਕਿਉਂਕਿ ਮਨਮੁਖ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਇਸ ਲਈ ਉਹਨਾਂ ਨੂੰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ, ਤੇ ਉਹ ਜੂਨਾਂ ਦੇ ਵਿੱਚ ਹੀ, ਜਨਮਾਂ ਦੇ ਵਿੱਚ ਹੀ ਭਰਮਦੇ ਰਹਿੰਦੇ ਹਨ।
ਨਾਨਕ ਦਾਸ ਤੇਰੇ ਬਲਿਹਾਰ ਹੈ, ਸਭ ਤੇਰਾ ਖੇਲ ਦਸਹਰਾ ਜੀਓ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਦਾਸ ਆਪ ਜੀ ਤੋਂ ਬਲਿਹਾਰ ਜਾਂਦਾ ਹਾਂ, ਸਭ ਤੇਰਾ ਖੇਲ ਦਸਹਰਾ ਜੀਓ। ਹੇ ਪਿਆਰੇ ਪ੍ਰਭੂ ਜੀਓ, ਇਹ ਜਿਹੜਾ ਖੇਲ ਹੈ ਸੰਸਾਰ ਦਾ, ਇਹ ਤੇਰਾ ਹੀ ਇਹ ਖੇਲ ਸਾਰਾ ਦਸਹਰਾ ਦਾ ਅਰਥ ਹੈ, ਪ੍ਰਗਟ ਸਾਨੂੰ ਦਿਖਾਈ ਦੇ ਰਿਹਾ ਹੈ। ਆਹ ਦੇਖ ਲਓ ਕਿੰਨੇ ਦਰਿਆ ਨੇ, ਕਿੰਨੇ ਪਹਾੜ ਨੇ, ਅਤੇ ਕਿੰਨੇ ਆਕਾਸ਼ ਨੇ, ਕਿੰਨੇ ਪਾਤਾਲ ਨੇ, ਇਹ ਸਭ ਮਹਾਰਾਜ ਤੁਹਾਡਾ ਹੀ ਇਹ ਖੇਲ ਸਾਨੂੰ ਨਜ਼ਰ ਆ ਰਿਹਾ ਹੈ।
ਬਾਜ ਮਹੱਲਾ ਪੰਜਵਾਂ ਅਨਹੰਦ ਵਾਜੈ ਸਹਿਜ ਸੁਹੇਲਾ।
ਦੁਸਹਿਰਾ ਦਾ ਅਰਥ ਪ੍ਰਗਟ ਵੀ ਹੈ, ਅਤੇ ਦੂਸਰਾ ਅਰਥ ਸਭ ਤੇਰਾ ਖੇਲ ਦੁਸਹਿਰਾ ਜੀਓ। ਮਹਾਰਾਜ ਇਹ ਸਾਰਾ ਤੇਰਾ ਹੀ ਖੇਲ ਦੁਸਹਿਰਾ ਦਾ ਅਰਥ ਦੱਸਿਆ ਜਾਂਦਾ ਹੈ, ਇਹ ਸਾਰਾ ਖੇਲ ਤੁਹਾਡਾ ਹੀ ਬਣਾਇਆ ਹੋਇਆ ਹੈ, ਇਸ ਤਰ੍ਹਾਂ ਮਹਾਂਪੁਰਖ ਦੱਸਦੇ ਹਨ। ਮਾਝ ਮਹੱਲਾ ਪੰਜਵਾਂ, ਹੁਣ ਤੀਸਰੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਜਿਹੜੀ ਆਪਣੀ ਅਧਿਆਤਮਕ ਪ੍ਰਾਪਤੀ ਹੈ ਉਹਦਾ ਹੁਣ ਜ਼ਿਕਰ ਕਰਦੇ ਹਨ। ਅਨਹਦ ਵਾਜਾ ਸਹਿਜ ਸੁਹੇਲਾ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਹੁਣ ਸਾਡੇ ਸੁਰਤ ਦੇ ਅੰਦਰ ਜਦੋਂ ਅਸੀਂ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਦੇ ਹਾਂ, ਅਨਹਦ ਵਾਜਾ ਸਹਿਜ ਸੁਹੇਲਾ, ਉਸ ਆਤਮਕ ਅਡੋਲ ਅਵਸਥਾ ਦੇ ਅੰਦਰ ਬਹੁਤ ਸੁਹੇਲਾ ਸੁਖ ਦੇਣ ਵਾਲਾ ਅਨਹਦ ਸ਼ਬਦ ਵਾਜਾ ਪ੍ਰਗਟ ਹੋ ਰਿਹਾ ਹੈ।
ਸ਼ਬਦ ਆਨੰਦ ਕਰੇ ਸਦਕੇਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕੇ ਸ਼ਬਦ ਨਾਲ ਜੁੜ ਕੇ ਅਸੀਂ ਉਸ ਅਨਹਦ ਜਿਹੜੇ ਵਾਜੇ ਵੱਜ ਰਹੇ ਨੇ, ਅਨਹਦ ਸ਼ਬਦਾਂ ਦਾ ਆਨੰਦ ਮਾਣ ਰਹੇ ਹਾਂ, ਅਤੇ ਨਾਲ ਹੀ ਸਦਕੇਲਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਕੇ ਪ੍ਰੇਮ ਦੀਆਂ ਖੇਡਾਂ ਖੇਡ ਰਹੇ ਹਾਂ।
ਸਹਿਜ ਗੁਫਾ ਮਹਿ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਅਸਾਂ ਜਿਹੜੀ ਸਹਿਜ ਗੁਫਾ ਹੈ, ਤੁਰਿਆ ਪਦ ਹੈ, ਆਤਮਕ ਅਡੋਲ ਅਵਸਥਾ ਹੈ, ਉੱਥੇ ਜਾ ਕੇ ਤਾੜੀ ਲਾਈ, ਸਮਾਧੀ ਲਾਈ ਹੋਈ ਹੈ, ਆਸਣ ਊਚ ਸਵਾਰਿਆ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਆਪਣਾ ਬਹੁਤ ਉੱਚਾ ਆਸਣ ਸਵਾਰਿਆ ਦਾ ਅਰਥ ਬਣਾਇਆ ਹੋਇਆ ਹੈ, ਬਹੁਤ ਉੱਚਾ ਆਸਣ ਅਸੀਂ ਆਪਣੇ ਰਹਿਣ ਲਈ ਬਣਾਇਆ ਹੋਇਆ ਹੈ ਪਿਆਰੇ ਜੀਓ। ਇਹਦਾ ਮਤਲਬ ਜਿਹੜਾ ਸੰਸਾਰ ਤੋਂ ਵੀ ਪਰੇ ਅਤੇ ਸਰੀਰ ਤੋਂ ਵੀ ਪਰੇ ਜਿਹੜੀ ਆਤਮਕ ਅਵਸਥਾ ਹੈ, ਇਹੀ ਉੱਚਾ ਆਸਣ ਅਸੀਂ ਬਣਾਇਆ ਹੈ।
ਤੇਰੇ ਕੇਰੇ ਆਪਣੇ ਗ੍ਰਹਿ ਮਹਿ ਆਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਹਿਲੇ ਪਹਿਲ ਅਸੀਂ ਬਾਹਰ ਵੀ ਉਸ ਅਵਸਥਾ ਦੀ ਭਾਲ ਕੀਤੀ, ਫਿਰ ਘਿਰ। ਫਿਰ ਘਿਰ ਦਾ ਅਰਥ ਹੈ ਮੁੜ ਘਿਰ ਕੇ, ਇਹ ਪੰਜਾਬੀ ਦਾ ਸ਼ਬਦ ਹੈ ਵੀ ਫਿਰ ਫਰਾ ਕੇ। ਫਿਰ ਮੈਂ ਆਪਣੇ ਘਰ ਦੇ ਵਿੱਚ ਆ ਗਿਆ, ਭਾਵ ਗੁਰੂ ਘਰ ਦੇ ਵਿੱਚ ਆ ਗਿਆ ਅਥਵਾ ਅੰਤਰਮੁਖ ਹੋ ਗਿਆ।
ਜੋ ਲੋੜੀਂਦਾ ਸੋਈ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਏ ਜੋ ਵੀ ਮੈਂ ਲੋੜੀਂਦਾ ਦਾ ਅਰਥ ਚਾਹੁੰਦਾ ਸਾਂ, ਉਹੀ ਮੈਂ ਪ੍ਰਾਪਤ ਕਰ ਲਿਆ ਹੈ। ਜਿਹੜੀ ਅਵਸਥਾ, ਜਿਹੜਾ ਆਨੰਦ ਮੈਂ ਪ੍ਰਾਪਤ ਕਰਨਾ ਚਾਹੁੰਦਾ ਸਾਂ, ਉਹ ਹੁਣ ਗੁਰੂ ਦੀ ਕਿਰਪਾ ਦੁਆਰਾ ਮਿਲ ਗਿਆ ਹੈ।
ਤ੍ਰਿਪਤ ਅਘਾਏ ਰਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜੀਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਸੰਤ ਜਨੋ, ਨਾਮ ਜਪਣ ਵਾਲੇ ਮਹਾਂਪੁਰਖੋ, ਤੇ ਮੈਂ ਹੁਣ ਉਸ ਆਨੰਦ ਨੂੰ ਪ੍ਰਾਪਤ ਕਰਕੇ ਤ੍ਰਿਪਤ ਅਗਾਏ ਰਹਿਆ ਹੈ ਸੰਤੂ, ਮੈਂ ਮਨ ਕਰਕੇ ਵੀ ਬਾਣੀ ਕਰਕੇ ਵੀ ਐਨ ਤ੍ਰਿਪਤ ਹੋ ਗਿਆ ਹਾਂ। ਕਿਉਂ? ਗੁਰ ਅਨੁਭਵ ਪੁਰਖ ਦਿਖਾ ਰਿਹਾ ਜੀਓ। ਹੇ ਪਿਆਰੇ ਜੀਓ, ਮੈਨੂੰ ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੁਭਵ ਪੁਰਖ, ਜਿਹੜਾ ਅਨੁਭਵ ਗਿਆਨ ਸਰੂਪ ਤੇ ਪੁਰਖ ਵਿਆਪਕ ਸਰੂਪ ਅਕਾਲ ਪੁਰਖ ਸੀ, ਉਹਦੇ ਦਰਸ਼ਨ ਕਰਵਾ ਦਿੱਤੇ। ਅਥਵਾ ਅਨੁਭਵ ਦਾ ਅਰਥ ਹੈ ਜਿਹੜਾ ਭੈ ਤੋਂ ਰਹਿਤ ਨਿਰਭਉ ਸਰੂਪ ਅਕਾਲ ਪੁਰਖ ਸੀ, ਉਹਦੇ ਸਤਿਗੁਰੂ ਨੇ ਦਰਸ਼ਨ ਕਰਵਾ ਦਿੱਤੇ ਹਨ।
ਆਪੇ ਰਾਜਨ ਆਪੇ ਲੋਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਇਹ ਅਵਸਥਾ ਤੇ ਬ੍ਰਹਮ ਦ੍ਰਿਸ਼ਟੀ ਬਣ ਗਈ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਰਾਜਨ ਪਾਤਸ਼ਾਹ ਰੂਪ ਨੇ ਤੇ ਆਪ ਹੀ ਲੋਗਾ ਪਰਜਾ ਰੂਪ ਹਨ।
ਆਪ ਨਿਰਵਾਣੀ ਆਪੇ ਭੋਗਾ।
ਉਹ ਵਾਹਿਗੁਰੂ ਪਰਮੇਸ਼ਰ ਜੀ ਆਪ ਹੀ ਨਿਰਵਾਣੀ ਤਿਰਗੁਣ ਅਤੀਤ ਅਵਸਥਾ ਦੇ ਵਿੱਚ ਟਿਕੇ ਹੋਏ ਨੇ ਤੇ ਆਪ ਹੀ ਉਹ ਭੋਗਾ ਦਾ ਅਰਥ ਹੈ ਭੋਗੀਆਂ ਦੇ ਵਿੱਚ ਭੋਗੀ ਹੋ ਕੇ ਵਰਤ ਰਹੇ ਨੇ, ਜਿਵੇਂ ਹਜ਼ੂਰ ਨੇ ਆਖਿਆ ਹੈ, ਜੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀ ਆ। ਸਾਰਿਆਂ ਅੰਦਰ ਵਾਹਿਗੁਰੂ ਪਰਮੇਸ਼ਰ ਆਪ ਵਰਤ ਰਿਹਾ ਹੈ।
ਆਪੇ ਤਖਤ ਬਹਿ ਸਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਜੀ ਆਪ ਹੀ ਤਖਤ ਤੇ ਬੈਠ ਕੇ ਸੱਚਾ ਨਿਆਂ ਕਰਦੇ ਨੇ। ਸਭ ਚੂਕੀ ਕੂਕ ਪੁਕਾਰਿਆ ਜੀਓ, ਇਸ ਲਈ ਹੁਣ ਸਾਰੀ ਜਿੰਨੀ ਵੀ ਕੋਈ ਕੂਕ ਪੁਕਾਰ ਸੀ, ਕੋਈ ਦੁੱਖ ਦੇ ਵਿੱਚ ਉੱਚੀ ਜਿਹੜੀ ਚੀਕ ਮਾਰਨੀ ਹੈ ਤੇ ਫਿਰ ਫਰਿਆਦ ਕਰਨੀ ਹੈ ਵੀ ਹੁਣ ਸਾਰੀ ਕੂਕ ਪੁਕਾਰ ਸਾਡੀ ਚੁੱਕੀ ਗਈ ਹੈ, ਇਹਦਾ ਮਤਲਬ ਜਿਹੜੀਆਂ ਅਸੀਂ ਲੋਕਾਂ ਦੇ ਮੂਹਰੇ ਮਿੰਨਤਾਂ ਤਰਲੇ ਕਰਦੇ ਸਾਂ ਵੀ ਸਾਡੇ ਨਾਲ ਕੋਈ ਨਿਆਂ ਕਰੇ, ਕੋਈ ਸਾਡਾ ਨਿਆਂ ਕਰਵਾ ਦਿਓ, ਹੁਣ ਉਹ ਸਾਰੀ ਦਾਦ ਪੁਕਾਰ ਸਾਡੀ ਖਤਮ ਹੋ ਗਈ ਹੈ।
ਜਿਹਾ ਡਿਠਾ ਮੈਂ ਤੇ ਹੋ ਕਹਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ, ਸੁਣੀ ਸੁਣਾਈ ਗੱਲ ਐਵੇਂ ਝੂਠੀ ਵੀ ਹੁੰਦੀ ਹੈ, ਮੈਂ ਜਿਹੋ ਜਿਹਾ ਦੇਖਿਆ ਹੈ ਤੇ ਮੈਂ ਉਹੋ ਜਿਹਾ ਤੁਹਾਨੂੰ ਆਪਣਾ ਅਨੁਭਵ ਦੱਸ ਦਿੱਤਾ ਹੈ।
ਰਸ ਆਇਆ ਜਿਨ ਭੇਦ ਲਹਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸੇ ਨੂੰ ਇਹ ਅਸਲੀ ਰਸ ਸਵਾਦ ਆਇਆ ਹੈ ਜਿਨ ਭੇਦ ਲਹਿਆ। ਅਸਲੀ ਨਜ਼ਾਰਾ ਉਸੇ ਨੂੰ ਆਇਆ ਹੈ ਜਿਸਨੇ ਇਸ ਭੇਦ ਨੂੰ, ਇਸ ਰਹੱਸ ਨੂੰ ਸਮਝ ਲਿਆ ਹੈ। ਭਾਵ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ ਔਰ ਅਸੀਂ ਉਹਦੇ ਪ੍ਰਤੱਖ ਦਰਸ਼ਨ ਕਰ ਲਏ ਨੇ ਤੇ ਜਿਹੋ ਜਿਹਾ ਮੈਂ ਦੇਖਿਆ ਉਹ ਜਿਹਾ ਮੈਂ ਕਹਿ ਦਿੱਤਾ। ਇਹ ਅਸਲੀ ਉਹਨੂੰ ਅਸਲੀ ਰਸ ਆਇਆ ਹੈ ਜਿਸਨੇ ਇਸ ਭੇਦ ਨੂੰ ਜਾਣ ਲਿਆ ਹੈ।
ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ।
ਉਹ ਕਿਹੜਾ ਭੇਤ ਹੈ ਜਿਹੜਾ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਤੇ ਦੱਸਿਆ ਹੈ? ਹਜ਼ੂਰ ਕਹਿੰਦੇ ਨੇ ਉਹ ਇਹ ਹੈ ਜੋਤੀ ਜੋਤ ਮਿਲੀ, ਸਾਡੀ ਜਿਹੜੀ ਪਰਤਕ ਜੋਤ ਆਤਮਾ ਸੀ ਉਹ ਪਰਮ ਜੋਤ ਅਕਾਲ ਪੁਰਖ ਦੇ ਨਾਲ ਮਿਲ ਗਈ ਹੈ ਤੇ ਅਸੀਂ ਉਸਦੇ ਮਹਾਨ ਅਭੇਤਾ ਦਾ ਸੁੱਖ ਪ੍ਰਾਪਤ ਕੀਤਾ ਹੈ। ਜਨ ਨਾਨਕ ਇੱਕ ਪਸਾਰਿਆ ਜੀਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਹੁਣ ਸਾਨੂੰ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਭ ਥਾਵਾਂ ਤੇ ਪਸਰਿਆ ਹੋਇਆ ਨਜ਼ਰ ਆ ਰਿਹਾ ਹੈ। ਜਿਹਾ ਡਿੱਠਾ ਦਾ ਅਰਥ ਹੈ ਵੀ ਹੁਣ ਸਾਰਿਆਂ ਦੇ ਵਿੱਚ ਇੱਕੋ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ। ਸਾਰੇ ਪਸਾਰੇ ਦੇ ਵਿੱਚ ਅਤੇ ਸਾਰੇ ਸੰਸਾਰ ਦੇ ਅੰਦਰ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਇਹ ਐਸਾ ਭੇਤ ਅਸੀਂ ਜਾਣ ਲਿਆ ਹੈ। ਇਸ ਲਈ ਹੁਣ ਸਾਡੀ ਵੀ ਜੋਤ ਉਸ ਵਾਹਿਗੁਰੂ ਦੀ ਜੋਤ ਵਿੱਚ ਮਿਲ ਗਈ ਅਤੇ ਇੱਕ ਵਾਹਿਗੁਰੂ ਪਰਮੇਸ਼ਰ ਸਾਰੇ ਸੰਸਾਰ ਵਿੱਚ ਪਸਰਿਆ ਹੋਇਆ ਦਿਸ ਰਿਹਾ ਹੈ ਅਤੇ ਐਸੀ ਅਵਸਥਾ ਨੂੰ ਪ੍ਰਾਪਤ ਕਰਕੇ ਅਸੀਂ ਮਹਾਨ ਸੁੱਖ ਪ੍ਰਾਪਤ ਕੀਤਾ ਹੈ।
ਰਾਜ ਮਹਿਲਾ ਪੰਜਵਾਂ ਜਿਤ ਕਰ ਪਿਰ ਸੋਹਾਗ ਬਣਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ। ਹੁਣ ਅੱਗੇ ਜਿਹੜੀਆਂ ਵਾਹਿਗੁਰੂ ਪਰਮੇਸ਼ਰ ਦੀਆਂ ਸਖੀਆਂ ਨੇ, ਸੰਤ ਭਗਤ ਮਹਾਂਪੁਰਖ ਗੁਰਸਿੱਖ, ਉਹਨਾਂ ਨੂੰ ਸੁਹਾਗਣਾ ਦੇ ਰੂਪਕ ਦੇ ਵਿੱਚ ਵਰਣਨ ਕਰਦੇ ਹਨ। ਜਿਤ ਕਰ ਪਿਰ ਸੁਹਾਗ ਬਣਾਇਆ, ਜਿਸ ਘਰ ਦੇ ਵਿੱਚ ਪਿਰਪਤੀ ਪਰਮੇਸ਼ਰ ਨੇ ਆਪਣਾ ਸੁਹਾਗ ਬਣਾ ਦਿੱਤਾ, ਭਾਵ ਜਿਸ ਘਰ ਦੇ ਵਿੱਚ ਉਹ ਪਰਮੇਸ਼ਰ ਪਤੀ ਆਪ ਚੱਲ ਕੇ ਆ ਗਿਆ।
ਤਿਤ ਕਰ ਸਖੀਏ ਮੰਗਲ ਗਾਇਆ।
ਐ ਸਖੀਏ, ਐ ਮਹਾਂਪੁਰਖੋ, ਉਸ ਘਰ ਦੇ ਵਿੱਚ ਅਸਾਂ ਵੀ ਮੰਗਲ ਗਾਇਆ ਹੈ, ਅਥਵਾ ਉਸ ਘਰ ਦੇ ਵਿੱਚ ਹੋਰ ਸਖੀਆਂ ਸਹੇਲੀਆਂ ਨੇ, ਮਹਾਂਪੁਰਖਾਂ ਨੇ ਮਿਲ ਕੇ ਵਾਹਿਗੁਰੂ ਪਰਮੇਸ਼ਰ ਦਾ ਮੰਗਲਾਚਾਰ ਪਾਵ ਉਸ ਵਾਹਿਗੁਰੂ ਦਾ ਜਸ ਗਾਇਨ ਕੀਤਾ ਹੈ।
ਆਨੰਦ ਬਿਨੋਦ ਤਿਤੈ ਕਰ ਸੋ ਹੈ ਜੋ ਤਨ ਕੰਤ ਸਿਗਾਰੀ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਇਸਤਰੀ ਦੇ ਘਰ ਦੇ ਵਿੱਚ ਆਨੰਦ ਵੀ ਅਤੇ ਵਿਨੋਦ ਜਿਹੜੇ ਤਮਾਸ਼ੇ ਨੇ ਉਸੇ ਘਰ ਦੇ ਵਿੱਚ ਸੋਭਾ ਪ੍ਰਾਪਤ ਕਰਦੇ ਨੇ, ਸੁਭਾਏ ਮਾਨ ਹੁੰਦੇ ਨੇ। ਜੋ ਤਨ ਕੰਤ ਸਿੰਗਾਰੀ ਜੀਓ, ਜੋ ਤਨ ਇਸਤਰੀ ਕੰਤ ਪਤੀ ਪਰਮੇਸ਼ਰ ਨੇ ਸ਼ਿੰਗਾਰ ਦਿੱਤੀ ਹੈ ਪਿਆਰੇ ਜੀਓ, ਇਹਦਾ ਮਤਲਬ ਇਹ ਹੈ ਜਿਸ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਆ ਜਾਂਦਾ ਹੈ ਅਤੇ ਜਿਸ ਜੀਵ ਰੂਪ ਇਸਤਰੀ ਨੂੰ ਵਾਹਿਗੁਰੂ ਪਰਮੇਸ਼ਰ ਭਗਤੀ ਬ੍ਰਹਮ ਗਿਆਨ ਅਤੇ ਸ਼ੁਭ ਗੁਣਾਂ ਦੇ ਸ਼ਿੰਗਾਰ ਦੇ ਨਾਲ ਸ਼ਿੰਗਾਰ ਦਿੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਜੀਵ ਰੂਪ ਇਸਤਰੀ ਦੇ ਘਰ ਦੇ ਵਿੱਚ ਜਿਹੜੇ ਸਰਗੁਣ ਅਵਸਥਾ ਦੇ ਆਨੰਦ ਵੀ ਅਤੇ ਪਰਮਾਤਮਕ ਅਵਸਥਾ ਦੇ ਆਨੰਦ ਵੀ ਸਾਰੇ ਉਸ ਘਰ ਦੇ ਵਿੱਚ ਪ੍ਰਗਟ ਹੁੰਦੇ ਨੇ ਅਤੇ ਉਹ ਬਹੁਤ ਸੁਭਾਏਮਾਨ ਹੁੰਦੇ ਹਨ।
ਸਾ ਗੁਣਵੰਤੀ ਸਾ ਵਡ ਪਾਗਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਹੀ ਉਹੀ ਅਸਲੀ ਗੁਣਾਂ ਵਾਲੀ ਇਸਤਰੀ ਹੈ ਤੇ ਉਹੀ ਸਭ ਤੋਂ ਵੱਡਿਆਂ ਭਾਗਾਂ ਵਾਲੀ ਹੈ।
ਪੁੱਤਰਵੰਤੀ ਸੀਲਵੰਤ ਸੁਹਾਗਣ।
ਉਹੀ ਪਾਈ ਪੁੱਤਰ ਵਾਲੀ ਹੈ ਕਿਉਂਕਿ ਪੁੱਤਰਾਂ ਵਾਲੀ ਇਸਤਰੀ ਨੂੰ ਸਮਾਜ ਦੇ ਵਿੱਚ ਚੰਗਾ ਗਿਣਿਆ ਜਾਂਦਾ ਹੈ, ਉਹ ਪੁੱਤਰਾਂ ਵਾਲੀ ਵੀ ਹੈ ਤੇ ਬੜੇ ਸੀਲ ਸੁਭਾਅ ਵਾਲੀ ਹੈ ਤੇ ਉਹ ਅਸਲੀ ਸੁਹਾਗਣ ਹੈ ਜੋ ਹਮੇਸ਼ਾ ਲਈ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਹਿੰਦੀ ਹੈ।
ਰੂਪਵੰਤ ਸਾ ਸੁਘੜ ਵਿਚੱਖਣ ਜੋ ਧਨ ਕੰਤ ਪਿਆਰੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹੀ ਸੁੰਦਰ ਰੂਪ ਵਾਲੀ ਹੈ, ਉਹੀ ਸੁਗੜ ਦਾ ਅਰਥ ਬਹੁਤ ਚਤਰ ਹੈ ਤੇ ਵਿਚੱਖਣ ਬਹੁਤ ਸੁੰਦਰ ਨੇਤਰਾਂ ਵਾਲੀ ਵੀ ਹੈ। ਜੋ ਧਨ ਕੰਤ ਪਿਆਰੀ ਜੀਓ, ਜੋ ਇਸਤਰੀ ਉਸ ਕੰਤ ਪਤੀ ਦੀ ਪਿਆਰੀ ਬਣ ਗਈ ਹੈ ਪਿਆਰੇ ਜੀਓ, ਉਹਦੇ ਵਿੱਚ ਸਾਰੇ ਹੀ ਗੁਣ ਆ ਜਾਂਦੇ ਨੇ, ਅਥਵਾ ਸਾ ਗੁਣਵੰਤੀ, ਉਹ ਸਤ ਸੰਤੋਖ ਦਇਆ ਧਰਮ ਵਿਚਾਰ ਅਤੇ ਇਸੇ ਤਰ੍ਹਾਂ ਵੈਰਾਗ ਵਿਵੇਕ ਆਦਿਕ ਖੜ ਸੰਪੱਤੀ ਗੁਣਾਂ ਵਾਲੀ ਹੈ ਅਤੇ ਉਹੀ ਸਭ ਤੋਂ ਵੱਡਿਆਂ ਭਾਗਾਂ ਵਾਲੀ ਹੈ। ਵੱਡਿਆਂ ਭਾਗਾਂ ਵਾਲੀ ਉਹ ਹੁੰਦੀ ਹੈ ਜਿਸ ਨੂੰ ਵਡਿਆਈ ਦੀ ਇੱਛਾ ਭੱਜ ਜਾਵੇ, ਅਤੇ ਉਹੀ ਗਿਆਨ ਰੂਪੀ ਪੁੱਤਰ ਵਾਲੀ ਹੈ, ਉਹੀ ਸਹਿਨਸ਼ੀਲਤਾ ਦੇ ਸੁਭਾਅ ਵਾਲੀ ਹੈ, ਉਹੀ ਸੁਹਾਗਣ ਰੱਬ ਦੀ ਸੁਹਾਗਣ ਹੈ ਅਤੇ ਉਹੀ ਰੂਪਵੰਤ ਦਿਲ ਦੀ ਸਫਾਈ ਰੂਪੀ ਸੁੰਦਰ ਰੂਪ ਵਾਲੀ ਹੈ, ਉਹੀ ਸੁਗੜ ਚਤਰ ਹੈ ਗੁਰਬਾਣੀ ਪੜ੍ਹਨ ਅਤੇ ਵਿਚਾਰਨ ਦੇ ਵਿੱਚ, ਅਤੇ ਵਿਚੱਖਣ ਉਹੀ ਵੈਰਾਗ ਅਤੇ ਵਿਵੇਕ ਪਰੋਖ ਅਤੇ ਉਪਰੋਕਸ਼ ਗਿਆਨ ਰੂਪੀ ਸੁੰਦਰ ਨੇਤਰਾਂ ਵਾਲੀ ਹੈ ਜਿਹੜੀ ਜੀਵ ਰੂਪ ਇਸਤਰੀ ਉਸ ਕੰਤ ਪਤੀ ਦੀ ਪਿਆਰੀ ਬਣ ਗਈ ਹੈ ਪਿਆਰੇ ਜੀਓ।
ਆਚਾਰਵੰਤ ਸਾਈ ਪਰਧਾਨੇ।
ਉਹੀ ਬੜੀ ਸ੍ਰੇਸ਼ਟ ਆਚਾਰ ਵਾਲੀ ਹੈ ਤੇ ਉਹੀ ਸਭ ਤੋਂ ਪ੍ਰਧਾਨੇ ਸਭ ਤੋਂ ਪ੍ਰਧਾਨ ਮੁਖੀ ਹੈ।
ਸਭ ਸਿੰਗਾਰ ਬਣੇ ਤਿਸ ਗਿਆਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜੀ ਗਿਆਨਵਾਨ ਐਸੀ ਇਸਤਰੀ ਹੈ ਉਹਦੇ ਸਾਰੇ ਸ਼ਿੰਗਾਰ ਸਾਧਨਾ ਦੇ ਵੀ ਸਫਲ ਬਣ ਗਏ ਨੇ ਹੇ ਪਿਆਰੇ ਜੀਓ।
ਸਾ ਕੁਲਵੰਤੀ ਸਾ ਸਭਰਾਈ ਜੋ ਪਿਰ ਕੈ ਰੰਗ ਸਵਾਰੀ ਜੀਓ।
ਉਹੀ ਚੰਗੀ ਕੁਲ ਵਾਲੀ ਹੈ, ਚੰਗੇ ਖਾਨਦਾਨ ਵਾਲੀ ਵੀ ਬਣ ਗਈ ਹੈ ਤੇ ਉਹੀ ਸਭਰਾਈ ਸਭ ਦੀ ਰਾਣੀ ਹੈ ਜਾਂ ਸਭਰਾਈ ਦਾ ਅਰਥ ਉਹ ਸਹਿਤ ਭਰਾਵਾਂ ਦੇ, ਜਿਹੜੀ ਭਰਾਵਾਂ ਵਾਲੀ ਇਸਤਰੀ ਉਹਨੂੰ ਵੀ ਚੰਗਾ ਗਿਣਿਆ ਜਾਂਦਾ ਸਮਾਜ ਦੇ ਵਿੱਚ। ਹਜ਼ੂਰ ਕਹਿੰਦੇ ਉਹੀ ਕੁਲਾਂ ਵਾਲੀ ਹੈ ਅਤੇ ਉਹੀ ਸਭਰਾਈ ਦਾ ਅਰਥ ਸਹਿਤ ਭਰਾਵਾਂ ਦੇ ਹੈ, ਅਥਵਾ ਉਹੀ ਸਭ ਦੀ ਰਾਈ ਦਾ ਅਰਥ ਰਾਣੀ ਵੀ ਹੈ, ਜੋ ਪਿਰਕਾ ਰੰਗ ਸਵਾਰੀ ਜੀਓ, ਜੋ ਉਸ ਪਤੀ ਦੇ ਰੰਗ ਦੇ ਵਿੱਚ ਸਵਾਰੀ ਗਈ ਹੈ। ਭਾਵ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਜਿਸਦਾ ਜੀਵਨ ਸਵਰ ਗਿਆ ਹੈ, ਵੀ ਉਹੀ ਸਾਰੀਆਂ ਗੁਣਾਂ ਦੀ ਅਤੇ ਸਾਰੀਆਂ ਖੂਬੀਆਂ ਦੀ ਮਾਲਕ ਬਣ ਗਈ ਹੈ ਇਹ ਪਿਆਰੇ ਜੀਓ।
ਮਹਿਮਾ ਤਿਸ ਕੀ ਕਹਿਣ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਜਗਿਆਸੂ ਰੂਪ ਇਸਤਰੀ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ।
ਜੋ ਫਿਰ ਮੇਲ ਲਈ ਅੰਗ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਉਸ ਪਤੀ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਈ ਹੈ ਤੇ ਅੰਗ ਲਾਏ, ਜਿਸਨੂੰ ਆਪਣੇ ਅੰਗ ਦੇ ਨਾਲ ਲਾ ਲਿਆ ਹੈ, ਭਾਵ ਆਪਣੇ ਸੀਨੇ ਦੇ ਨਾਲ ਲਾ ਲਿਆ ਹੈ, ਉਸ ਮਹਾਂਪੁਰਖ ਦੀ, ਉਸ ਜੀਵ ਰੂਪ ਇਸਤਰੀ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ।
ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਗੋ ਮਨ ਦੀ ਗਮਤਾ ਤੋਂ ਪਰੇ ਤੇ ਅਗੋਚਰ ਇੰਦਰੀਆਂ ਦੇ ਵੀ ਜੋ ਅਵਿਸ਼ੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਹੈ, ਥਿਰ ਸੁਹਾਗ, ਉਸਦਾ ਸੁਹਾਗ ਹਮੇਸ਼ਾ ਲਈ ਸਥਿਰ ਰਹਿਣ ਵਾਲਾ ਹੈ, ਉਸਦਾ ਸੁਹਾਗ ਵੀ ਅਟਲ ਹੈ। ਜਨ ਨਾਨਕ ਪ੍ਰੇਮ ਸਾਧਾਰੀ ਜੀਓ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜੀਵ ਰੂਪ ਇਸਤਰੀ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਅਟਲ ਸੁਹਾਗ ਪ੍ਰਾਪਤ ਹੋਇਆ ਹੈ, ਅਤੇ ਨਾਨਕ ਪ੍ਰੇਮ ਸਾਧਾਰੀ ਜੀਓ, ਉਸਨੂੰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਆਸਰੇ ਸਹਿਤ ਕਰ ਦਿੱਤਾ ਗਿਆ ਹੈ, ਉਸ ਵਾਹਿਗੁਰੂ ਦੇ ਪ੍ਰੇਮ ਦੇ ਪ੍ਰਾਇਣ ਹੋ ਗਈ ਹੈ, ਐਸੀ ਉਸਨੂੰ ਮਹਾਨ ਉੱਚੀ ਅਵਸਥਾ ਪ੍ਰਾਪਤ ਹੋ ਗਈ ਹੈ ਪਿਆਰੇ ਜੀਓ।
ਮਾਝ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਪਹਿਲਾਂ ਜੀਵ ਜਗਿਆਸਾ ਅਵਸਥਾ ਦੇ ਵਿੱਚ ਹੁੰਦਾ ਹੈ ਅਤੇ ਉਸ ਵੇਲੇ ਵਾਹਿਗੁਰੂ ਦੇ ਦਰਸ਼ਨ ਚਾਹੇ ਦਰਸ਼ਨਾਂ ਦੀ ਇੱਛਾ ਨੂੰ ਲੈ ਕੇ ਖੋਜਤ ਉਹ ਕਦੇ ਕਿਸੇ ਥਾਂ ਨੂੰ ਜਾ ਕੇ ਖੋਜਦਾ ਹੈ, ਕਦੇ ਕਿਸੇ ਥਾਂ ਦੀ ਜਾ ਕੇ ਤਲਾਸ਼ ਕਰਦਾ ਹੈ ਵੀ ਸ਼ਾਇਦ ਕਿਸੇ ਨਾ ਕਿਸੇ ਪਾਸਿਓਂ ਮੈਨੂੰ ਵਾਹਿਗੁਰੂ ਦੀ ਭੈਣਕ ਮਿਲ ਜਾਵੇ। ਬਹੁਤ ਸਾਰੇ ਇਹੋ ਜਿਹੇ ਜਗਿਆਸੂ ਵੀ ਹੁੰਦੇ ਨੇ, ਕਦੇ ਕਿਸੇ ਮਹਾਂਪੁਰਖ ਦੇ ਕੋਲ ਜਾਂਦੇ ਨੇ, ਕਦੇ ਕਿਸੇ ਤੀਰਥ ਅਸਥਾਨ 'ਤੇ ਜਾਂਦੇ ਨੇ, ਕਦੇ ਕਿਸੇ ਕੋਲ ਜਾਂਦੇ ਨੇ। ਇਸ ਤਰ੍ਹਾਂ ਵਾਹਿਗੁਰੂ ਦੇ ਦਰਸ਼ਨਾਂ ਦੀ ਇੱਛਾ ਨੂੰ ਲੈ ਕੇ ਵੀ ਵਾਹਿਗੁਰੂ ਦੀ ਖੋਜ ਨੂੰ ਖੋਜਦੇ ਫਿਰਦੇ ਸਨ।
ਭਾਂਤ ਭਾਂਤ ਬਨ ਬਨ ਅਵਗਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਵੀ ਵਾਹਿਗੁਰੂ ਦੇ ਦਰਸ਼ਨਾਂ ਦੀ ਇੱਛਾ ਨੂੰ ਲੈ ਕੇ ਅਤੇ ਤੀਰਥਾਂ ਨੂੰ ਵੀ ਖੋਜਿਆ ਅਤੇ ਹੋਰ ਮਹਾਂਪੁਰਖਾਂ ਦੇ ਅਸਥਾਨਾਂ ਨੂੰ ਵੀ ਖੋਜਿਆ ਅਤੇ ਇੱਥੇ ਹੀ ਬਸ ਨਹੀਂ, ਭਾਂਤ ਭਾਂਤ ਬਨ ਬਨ ਅਵਗਾਹੇ, ਜਿਹੜੇ ਤਰ੍ਹਾਂ ਤਰ੍ਹਾਂ ਦੇ ਬਨ ਜੰਗਲ ਸਨ, ਬੇਲੇ ਸਨ, ਉਹਨਾਂ ਨੂੰ ਵੀ ਗਾਹ ਮਾਰਿਆ ਵੀ ਸ਼ਾਇਦ ਜੰਗਲਾਂ ਵਿੱਚੋਂ, ਪਹਾੜਾਂ ਵਿੱਚੋਂ, ਕਿਸੇ ਹੋਰ ਮਹਾਂਪੁਰਖਾਂ ਦੇ ਆਸ਼ਰਮ ਦੇ ਵਿੱਚੋਂ ਸਾਨੂੰ ਰੱਬ ਦੀ ਕਣਸੋ ਮਿਲ ਜਾਵੇ।
ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਿਲਾਵੇ ਜੀਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਜਗਿਆਸਾ ਅਵਸਥਾ ਦੇ ਵਿੱਚ ਸਾਡੀ ਇਹ ਅਰਦਾਸ ਸੀ ਵੀ ਉਹ ਵਾਹਿਗੁਰੂ ਨਿਰਗੁਣ ਸਰੂਪ ਧਾਰਨ ਕਰਕੇ ਹਮੇਸ਼ਾ ਲਈ ਉਹ ਕਾਇਮ ਰਹਿੰਦਾ ਹੈ ਅਤੇ ਫਿਰ ਉਹੀ ਵਾਹਿਗੁਰੂ ਜਗਤ ਜੀਵਾਂ ਦੇ ਉਦਾਹਰਣ ਵਾਸਤੇ ਸਰਗੁਣ ਸਰੂਪ ਵੀ ਧਾਰਨ ਕਰਦਾ ਹੈ, ਪਰ ਵਾਸਤਵ ਦੇ ਵਿੱਚ ਨਿਰਗੁਣ ਅਤੇ ਸਰਗੁਣ ਦੋਵੇਂ ਹੀ ਵਾਹਿਗੁਰੂ ਦੇ ਰੂਪ ਨੇ। ਇਸੇ ਲਈ ਤਾਂ ਹਜ਼ੂਰ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਫਰਮਾਇਆ ਹੈ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਤਾਰ ਜਨ ਸਗਲੀ ਮੋਹੀ। ਹਜ਼ੂਰ ਕਹਿੰਦੇ ਵਾਹਿਗੁਰੂ ਜੋ ਦੋ ਸਰੂਪ ਧਾਰਨ ਕਰਕੇ ਵਿਚਰਦਾ ਹੈ, ਕਿਤੇ ਨਿਰਗੁਣ ਸਰੂਪ ਧਾਰਨ ਕਰ ਲੈਂਦਾ, ਕਦੇ ਸਰਗੁਣ ਸਰੂਪ, ਐਸਾ ਜੋ ਮੇਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਕਦੇ ਨਿਰਗੁਣ ਕਦੇ ਸਰਗੁਣ ਸਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਵਿਚਰਦਾ ਹੈ, ਕੋਈ ਹੈ ਜੀਓ ਆਣ ਮਿਲਾਵੇ ਜੀਓ, ਕੋਈ ਹੈ ਇਹੋ ਜਿਹਾ ਵਿਚੋਲਾ ਹੇ ਪਿਆਰੇ ਜੀਓ ਜਿਹੜਾ ਆ ਕੇ ਸਾਨੂੰ ਉਸਦੇ ਨਾਲ ਮਿਲਾ ਦੇਵੇ।
ਹਟ ਸਾ ਸਤ ਵਿਚਰਤ ਮੁਖ ਗਿਆਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ, ਅਸੀਂ ਕਿੱਥੇ ਕਿੱਥੇ ਉਸ ਵਾਹਿਗੁਰੂ ਦੀ ਭਾਲ ਕੀਤੀ ਅਤੇ ਜਗਿਆਸੂ ਕਿੱਥੇ ਕਿੱਥੇ ਜਾਂਦਾ ਹੈ। ਸਭ ਤੋਂ ਪਹਿਲਾਂ ਜਿਹੜੇ ਵਿਦਵਾਨ ਪੁਰਖ ਹੁੰਦੇ ਨੇ, ਖੱਟ ਸ਼ਾਸਤਰ, ਜਿਹੜੇ ਖੱਟ ਸ਼ਾਸਤਰਾਂ ਦੇ ਬੇਤੇ ਸਨ, ਵੀ ਜਿਹੜੇ ਧਰਮ ਸ਼ਾਸਤਰ ਨੇ, ਔਰ ਉਹਨਾਂ ਵਿੱਚ ਜਿਵੇਂ ਵਿਦਾਂਤ ਹੈ, ਵੈਸ਼ੇਖਕ ਹੈ ਅਤੇ ਯੋਗ ਸ਼ਾਸਤਰ ਹੈ, ਤੇ ਇਸ ਤਰ੍ਹਾਂ ਉਹ ਛੇ ਸ਼ਾਸਤਰ ਧਰਮ ਗ੍ਰੰਥ ਮੰਨੇ ਨੇ, ਛੇ ਕਾਰ, ਛੇ ਗੁਰ, ਛੇ ਉਪਦੇਸ਼ ਦੇ ਬਾਰੇ ਪਿੱਛੇ ਵਿਚਾਰ ਆ ਚੁੱਕੀ ਹੈ। ਹਜ਼ੂਰ ਕਹਿੰਦੇ ਜਿਹੜੇ ਖੱਟ ਸ਼ਾਸਤਰਾਂ ਦੇ ਬੇਤੇ ਸਨ ਅਤੇ ਜਿਹੜੇ ਆਪਣੇ ਖੱਟ ਸ਼ਾਸਤਰ ਵਿਚਰਤ, ਜਿਹੜੇ ਖੱਟ ਸ਼ਾਸਤਰਾਂ ਦੀ ਵਿਚਾਰ ਕਰਦੇ ਸਨ, ਉਹਨਾਂ ਦੇ ਵੱਖੋ ਵੱਖਰੇ ਸਿਧਾਂਤ ਦੱਸਦੇ ਸਨ ਤੇ ਮੁੱਖੋਂ ਗਿਆਨ ਵੀ ਵਰਣਨ ਕਰਦੇ ਸਨ।
ਪੂਜਾ ਤਿਲਕ ਤੀਰਥ ਇਸ਼ਨਾਨਾ,
ਉਹਨਾਂ ਦੇ ਕੋਲ ਜਾ ਕੇ ਵੀ ਵੇਖ ਲਿਆ ਤੇ ਜਿਹੜੀ ਖੋੜ ਇਸ ਪ੍ਰਕਾਰ ਦੀ ਪੂਜਾ ਵੀ ਕਰਕੇ ਦੇਖ ਲਈ ਤੇ ਦੁਆਦਸ਼ ਤਿਲਕ ਲਾ ਕੇ ਵੀ ਦੇਖ ਲਏ ਤੇ ਬਿਆਨ ਤੀਰਥਾਂ ਤੇ ਇਸ਼ਨਾਨ ਵੀ ਜਾ ਕੇ ਕਰ ਲਿਆ। ਕਿਉਂਕਿ ਲੋਕੀ ਕਹਿੰਦੇ ਨੇ ਵੀ ਜਿਹੜੇ ਧਰਮ ਸ਼ਾਸਤਰ ਪੜ੍ਹ ਕੇ ਵੀ ਗਿਆਨ ਪ੍ਰਾਪਤ ਹੋ ਜਾਂਦਾ ਹੈ, ਪੂਜਾ ਕਰਕੇ ਵੀ ਮੁਕਤੀ ਮਿਲ ਜਾਂਦੀ ਹੈ, ਤੇ ਬਾਕੀ ਜਿਹੜੇ ਤਿਲਕ ਆਦਿਕ ਧਾਰਮਿਕ ਚਿੰਨ੍ਹ ਨੇ ਇਹਨਾਂ ਨੂੰ ਧਾਰਨ ਕਰਕੇ ਵੀ ਰੱਬ ਦੀ ਖੁਸ਼ੀ ਮਿਲਦੀ ਹੈ ਤੇ ਤੀਰਥਾਂ ਤੇ ਨਹਾ ਕੇ ਵੀ ਪਾਪ ਲੈਂਦੇ ਨੇ। ਅਸੀਂ ਸਾਰਾ ਕੁਝ ਕਰਕੇ ਵੇਖ ਲਿਆ।
ਨਿਵਲੀ ਕਰਮ ਆਸਨ ਚੌਰਾਸੀ ਇਨ ਮਹਿ ਸਾਤ ਨਾਵੈ ਜੀਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਨਿਵਲੀ ਕਰਮ ਕਰਕੇ ਵੀ ਵੇਖ ਲਏ ਨੇ। ਨਿਵਲੀ ਕਰਮ ਜਿਹੜੇ ਯੋਗੀ ਲੋਕ ਨੇ ਜਦੋਂ ਪ੍ਰਾਣਾਯਾਮ ਕਰਦੇ ਨੇ ਨਾ, ਉਹ ਆਪਣੇ ਪੇਟ ਦੀ ਸਫਾਈ ਲਈ ਕੰਮ ਕਰਦੇ ਨੇ। ਜਿਵੇਂ ਆਨੀਮਾ ਕੀਤਾ ਜਾਂਦਾ, ਜਿਹੜੀ ਪੇਟ ਦੇ ਵਿੱਚ ਮੈਲ ਹੁੰਦੀ, ਗੰਦਗੀ ਹੁੰਦੀ, ਉਹਨੂੰ ਬਾਹਰ ਕੱਢ ਦਿੰਦੇ ਨੇ। ਕਿਉਂਕਿ ਜ਼ਿਆਦਾ ਦੇਰ ਸਮਾਧੀ ਵਿੱਚ ਬੈਠਣ ਦੇ ਨਾਲ ਜੇ ਅੰਦਰ ਕੋਈ ਮਾੜੀ ਮੋਟੀ ਵੀ ਮੈਲ ਰਹਿ ਜਾਵੇ ਤਾਂ ਸਰੀਰ ਵਿੱਚ ਬਦਬੋ ਫੈਲਦੀ ਹੈ। ਉਸ ਤੋਂ ਬਚਾਅ ਦੇ ਲਈ ਜਿਹੜਾ ਕੰਮ ਕੀਤਾ ਜਾਂਦਾ ਹੈ ਪੇਟ ਦੀ ਸਫਾਈ ਲਈ, ਉਹਨੂੰ ਨਿਵਲੀ ਕਰਮ ਕਹਿੰਦੇ ਨੇ। ਪੁਰਾਣੇ ਸਮੇਂ ਦੇ ਵਿੱਚ ਵੀ ਕਹਿੰਦੇ ਇੱਕ ਉਹ ਨੜਾ ਲੈ ਕੇ ਅਤੇ ਉਸਨੂੰ ਗੁਦਾ ਵਿੱਚ ਪਾ ਕੇ ਅਤੇ ਪਾਣੀ ਨੂੰ ਹਵਾ ਦੇ ਪ੍ਰੈਸ਼ਰ ਦੇ ਨਾਲ ਅੰਦਰੋਂ ਖਿੱਚਦੇ ਸਨ ਅਤੇ ਫਿਰ ਉਹ ਸਾਰੀ ਮੈਲ ਬਾਹਰ ਕੱਢਦੇ ਸਨ। ਜਿਵੇਂ ਆਨੀਮਾ ਕੀਤਾ ਜਾਂਦਾ ਹੈ ਉਹਨੂੰ ਨਿਵਲੀ ਕਰਮ ਕਹਿੰਦੇ ਸਨ। ਹਜ਼ੂਰ ਕਹਿੰਦੇ ਨੇ ਅਸੀਂ ਨਿਵਲੀ ਕਰਮ ਵੀ ਕਰਕੇ ਵੇਖ ਲਿਆ ਹੈ ਅਤੇ ਆਸਣ ਚੌਰਾਸੀ ਜਿਹੜੇ ਭਾਈ ਯੋਗੀਆਂ ਦੇ 84 ਆਸਣ ਨੇ ਉਹਨਾਂ ਨੂੰ ਵੀ ਲਾ ਕੇ ਵੇਖ ਲਿਆ ਹੈ। ਇਹਨਾਂ ਮੈਂ ਸ਼ਾਂਤ ਨਾ ਆਵੇ ਜੀਓ, ਪਰ ਇਹ ਸਾਰੇ ਸਾਧਨਾ ਦੇ ਵਿੱਚ ਭਾਈ ਜਿਹੜੀ ਆਤਮਕ ਸ਼ਾਂਤੀ ਨਹੀਂ ਕਿਧਰੇ ਵੀ ਪ੍ਰਾਪਤ ਹੋ ਸਕਦੀ ਹੈ ਪਿਆਰੇ ਜੀਓ।
ਅਨਕ ਬਰਖ ਕੀਏ ਜਪ ਤਾਪਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣਾ ਪਿਛਲਾ ਤਜਰਬਾ ਦੱਸ ਰਹੇ ਨੇ ਵੀ ਅਸੀਂ ਅਨੇਕਾਂ ਸਾਲ ਬੜੇ ਜਪ ਵੀ ਕੀਤੇ ਤੇ ਤਪ ਵੀ ਕੀਤੇ।
ਗਵਨ ਕੀਆ ਧਰਤੀ ਪਰ ਮਾਤਾ,
ਫਿਰ ਅਸੀਂ ਸਾਰੀ ਧਰਤੀ ਤੇ ਵੀ ਪਰਮਾਤਾ ਦਾ ਅਰਥ ਹੈ ਗਵਨ ਕੀਆ ਧਰਤੀ ਪਰਮਾਤਾ, ਵੀ ਪਰਮਾਤਾ ਦਾ ਅਰਥ ਹੈ ਵੀ ਰਮਤਾ ਸਾਧੂ ਹੋ ਕੇ ਸਾਰੀ ਧਰਤੀ ਤੇ ਗਮਨ ਵੀ ਕੀਤਾ, ਸਾਰੀ ਧਰਤੀ ਤੇ ਵੀ ਚੱਕਰ ਲਾ ਲਿਆ।
ਇੱਕ ਖਿਨ ਹਿਰਦੈ ਸਾਂਤ ਨਾ ਆਵੇ, ਜੋਗੀ ਬਹੜ ਬਹੜ ਉਠਤਾਵੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਸਾਰਾ ਕੁਛ ਕਰਦਿਆਂ ਹੋਇਆਂ ਇੱਕ ਖਿਨ ਹਿਰਦੈ ਸ਼ਾਂਤ ਨਾ ਆਵੇ, ਇੱਕ ਖਿਨ ਮਾਤਰ ਵੀ ਹਿਰਦੇ ਵਿੱਚ ਆਤਮਕ ਸ਼ਾਂਤੀ ਨਹੀਂ ਆ ਕੇ ਪ੍ਰਗਟ ਹੁੰਦੀ। ਜੋਗੀ ਬਹੁੜ ਬਹੁੜ ਉਠਤਾਵੇ ਜੀਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਇਹਨਾਂ ਸਾਧਨਾ ਦੇ ਵਿੱਚ ਜੁੜਿਆ ਹੋਇਆ ਪੁਰਖ ਹੈ ਉਹ ਬਹੁੜ ਬਹੁੜ ਉਠਤਾਵੇ ਜੀਓ, ਉਹ ਫਿਰ ਮੁੜ ਮੁੜ ਕੇ ਉੱਠ ਕੇ ਇੱਧਰ ਉੱਧਰ ਨੂੰ ਦੌੜਦਾ ਹੈ। ਕਿਉਂਕਿ ਜਿੰਨਾ ਚਿਰ ਸ਼ਾਂਤੀ ਨਹੀਂ ਮਿਲਦੀ ਉਨਾ ਚਿਰ ਬੰਦੇ ਨੂੰ ਟਿਕਾ ਵੀ ਨਹੀਂ ਆ ਸਕਦਾ। ਹੁਣ ਆਦਮੀ ਪਹਿਲਾਂ ਵਿਦਵਾਨਾਂ ਦੇ ਕੋਲ ਜਾਂਦਾ, ਉਹਨਾਂ ਦੇ ਕੋਲੋਂ ਜਾ ਕੇ ਤਰ੍ਹਾਂ ਤਰ੍ਹਾਂ ਦੇ ਧਰਮ ਗ੍ਰੰਥਾਂ ਦੇ ਸਿਧਾਂਤ ਸੁਣਦਾ ਹੈ ਅਤੇ ਫਿਰ ਪੂਜਾ ਵੀ ਕਰਦਾ, ਤਿਲਕ ਵੀ ਲਾਉਂਦਾ, ਤੀਰਥ ਇਸ਼ਨਾਨ ਵੀ ਕਰਦਾ, ਨਿਵਲੀ ਕਰਮ ਅਤੇ ਯੋਗ ਸਾਧਨ ਵੀ ਕਰਦਾ ਹੈ ਅਤੇ ਪਰ ਇਹਨਾਂ ਵਿੱਚ ਵੀ ਸ਼ਾਂਤੀ ਨਹੀਂ ਮਿਲਦੀ। ਫਿਰ ਅਨੇਕਾਂ ਸਾਲ ਜਪਾਂ ਤਪਾਂ ਦੇ ਵਿੱਚ ਕਈ ਲੰਘਾ ਦਿੰਦੇ ਨੇ ਅਤੇ ਕਈ ਤੀਰਥ ਯਾਤਰਾ ਧਰਤੀ ਉੱਤੇ ਭਰਮਣ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਐ ਯੋਗੀ ਇਹ ਸਾਰਾ ਕੁਛ ਕਰਨ ਦੇ ਨਾਲ ਇਹ ਖਿਨ ਮਾਤਰ ਵੀ ਸ਼ਾਂਤੀ ਨਹੀਂ ਮਨ ਦੇ ਵਿੱਚ ਆ ਸਕਦੀ ਤੇ ਇਹ ਮਨ ਫਿਰ ਉੱਠ ਉੱਠ ਕੇ ਹੋਰ ਹੋਰ ਪਾਸੇ ਦੌੜਦਾ ਹੈ ਪਿਆਰੇ ਜੀਓ।
ਕਰ ਕਿਰਪਾ ਮੋਹੇ ਸਾਧ ਮਿਲਾਇਆ,
ਤੇ ਫਿਰ ਸ਼ਾਂਤੀ ਕਿਵੇਂ ਆਈ? ਹੁਣ ਉਹਦੇ ਬਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪਣਾ ਸਫਲ ਤਜਰਬਾ ਦੱਸਣ ਲੱਗੇ ਨੇ ਵੀ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਸਾਨੂੰ ਸਾਧ, ਇੱਥੇ ਸਤਿਗੁਰੂ ਦਾ ਵਾਚਕ ਹੈ ਵੀ ਕਿਰਪਾ ਕਰਕੇ ਵਾਹਿਗੁਰੂ ਨੇ ਮੈਨੂੰ ਸਾਧ ਮਿਲਾਇਆ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਮਿਲਾਪ ਕਰਵਾ ਦਿੱਤਾ।
ਮਨ ਤਨ ਸੀਤਲ ਧੀਰਜ ਪਾਇਆ,
ਵੀ ਸਤਿਗੁਰੂ ਦੇ ਨਾਲ ਮਿਲ ਕੇ ਮਨ ਤੇ ਤਨ ਵੀ ਸੀਤਲ ਠੰਡਾ ਠਾਰ ਹੋ ਗਿਆ ਤੇ ਅਸਾਂ ਮਹਾਨ ਧੀਰਜ ਪ੍ਰਾਪਤ ਕਰ ਲਿਆ, ਹੌਸਲਾ ਅਫਜਾਈ ਸਾਨੂੰ ਪ੍ਰਾਪਤ ਹੋ ਗਈ।
ਪ੍ਰਭ ਅਵਨਾਸੀ ਬਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੈ ਜੀਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਉਹ ਅਵਿਨਾਸ਼ੀ ਅਕਾਲ ਪੁਰਖ ਵਾਹਿਗੁਰੂ ਸਾਡੇ ਇਕੱਠ ਹਿਰਦੇ ਵਿੱਚ ਆ ਕੇ ਵਸ ਗਿਆ ਹੈ, ਭਾਵ ਗੁਰੂ ਦੀ ਕਿਰਪਾ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੋਈ। ਬਿਨਾਂ ਗੁਰੂ ਤੋਂ ਆਦਮੀ ਬਹੁਤ ਥਾਵਾਂ 'ਤੇ ਭਟਕਦਾ ਫਿਰਦਾ ਹੈ ਵੀ ਕਿਧਰੇ ਮਾੜੀ ਮੋਟੀ ਰੱਬ ਦੀ ਕਣਸੋ ਮਿਲ ਜਾਵੇ, ਪਰ ਨਹੀਂ ਮਿਲ ਸਕਦੀ। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਤਾਂ ਪੂਰਾ ਗੁਰੂ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ, ਫਿਰ ਮਨ 'ਤੇ ਤਨ ਠੰਡਾ ਠਾਰ ਹੁੰਦਾ ਹੈ ਅਤੇ ਸਾਡੇ ਦਿਲ ਨੂੰ ਧੀਰਜ ਪ੍ਰਾਪਤ ਹੁੰਦਾ ਹੈ। ਅਤੇ ਹਜ਼ੂਰ ਕਹਿੰਦੇ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਉਹ ਵਾਹਿਗੁਰੂ ਸਾਡੇ ਹਿਰਦੇ ਵਿੱਚ ਆ ਕੇ ਵਸ ਗਿਆ ਹੈ। ਹਰ ਮੰਗਲ ਨਾਨਕ ਗਾਵੈ ਜੀਓ। ਹੇ ਪਿਆਰੇ ਜੀਓ, ਹੁਣ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੰਗਲ ਦਾ ਅਰਥ ਹੈ ਜਸ ਗਾ ਰਹੇ ਹਾਂ, ਵੀ ਹੁਣ ਉਹ ਵਾਹਿਗੁਰੂ ਸਾਡੇ ਹਿਰਦੇ ਵਿੱਚ ਆ ਕੇ ਜੋ ਵਸ ਗਿਆ, ਹੁਣ ਉਸ ਦੇ ਦਰਸ਼ਨ ਦੀਦਾਰੇ ਹੋ ਰਹੇ ਨੇ। ਅਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰੇ ਕਰਦਿਆਂ ਹੋਇਆਂ ਅਤੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਦਾ ਜਸ ਕੀਰਤਨ ਵੀ ਅਸੀਂ ਕਰਦੇ ਹਾਂ, ਕਿਉਂਕਿ ਗੁਰਮਤਿ ਦਾ ਅਸੂਲ ਹੈ ਵੀ ਗੁਰੂ ਮਹਾਰਾਜ ਦੇ ਸਾਹਮਣੇ ਬੈਠ ਕੇ ਅਤੇ ਕੀਰਤਨ ਕਰਨਾ ਚਾਹੀਦਾ। ਇਹਦੇ ਨਾਲ ਸਾਨੂੰ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਅਤੇ ਜੇ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਹਾਜ਼ਰ ਨਾਜ਼ਰ ਸਮਝ ਕੇ ਆਪਾਂ ਕੀਰਤਨ ਕਰੀਏ ਅਤੇ ਇਹਦੇ ਨਾਲ ਪਰਮੇਸ਼ਰ ਦੀਆਂ ਵੀ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਸਕਦੀਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਵਿੱਚ ਧਾਰਨ ਕਰੀਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪ੍ਰਭ ਅਵਨਾਸੀ ਬਸਿਆ ਘਟ ਪੀਤਰ, ਹਰ ਮੰਗਲ ਨਾਨਕ ਗਾਵੈ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।